ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਮਿੱਠੀ ਪਿਆਰੀ ਗੋਦ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਗੁਰਬਾਣੀ ਵਿਚਾਰ ਗੁਰਮੁਖ ਪਿਆਰੇ ਬਾਊ ਜੀ ਦੁਆਰਾ ਲਿਖੇ ਹੋਏ ਗੁਰਬਾਣੀ ਵਿਚਾਰਾਂ ਦੀ ਲੜੀ ਵਿੱਚੋਂ ਇੱਕ ਲੇਖ, ਧਰਮ ਪ੍ਰਚਾਰ ਭਾਗ 9। ਧਰਮ ਪ੍ਰਚਾਰ ਅਧਿਆਤਮਿਕ ਪੱਖ। ਫੁੱਲ ਨਾਲ ਲਿਖੇ ਹੁਕਮ ਅਨੁਸਾਰ ਜੀਂਦਾ ਥੀਂਦਾ ਮੌਲਦਾ ਖਿੜਦਾ ਮਹਿਕਦਾ ਡੁਲ ਡੁਲ ਪੈਂਦਾ ਹੋਇਆ ਰੱਬ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਰੰਗ ਰਸ ਸੁਹੱਪਣ ਕੋਮਲਤਾ ਮਹਿਕ ਖੇੜਾ ਚਾਓ ਖੁਸ਼ੀ ਪਿਆਰ ਖਿੱਚ ਅਣਜਾਣੇ ਹੀ ਸਹਿਜ ਸੁਭਾਏ ਖਲੇਰਦਾ ਪ੍ਰਕਾਸ਼ ਦਾ ਵੰਡਦਾ ਹੋਇਆ ਆਪਣਾ ਆਪਾ ਅਹਿਨਿਸ ਵਾਰੀ ਜਾਂਦਾ ਹੈ ਅਤੇ ਉਸਦੇ ਆਪੇ ਵਿੱਚ ਇਲਾਹੀ ਜਲਵੇ ਦਾ ਪ੍ਰਗਟ ਹੋਣਾ ਪ੍ਰਕਾਸ਼ ਹੋਣਾ ਗੱਜਣਾ ਹੀ ਫੁੱਲ ਦਾ ਧਰਮ ਹੈ। ਹਾਂਜੀ, ਉਸਦੇ ਆਪੇ ਵਿੱਚ ਇਲਾਹੀ ਜਲਵੇ ਦਾ ਪ੍ਰਗਟ ਹੋਣਾ ਪ੍ਰਕਾਸ਼ ਹੋਣਾ ਗੱਜਣਾ ਹੀ ਫੁੱਲ ਦਾ ਧਰਮ ਹੈ। ਧਰਮ ਪ੍ਰਚਾਰ ਹੈ, ਭਗਤੀ ਹੈ, ਜੀਵਨ ਹੈ, ਕਲਿਆਣ ਹੈ ਅਤੇ ਅਵਰੈ ਨਾਮ ਜਪਾਵੋ ਦਾ ਪ੍ਰਤੀਕ ਹੈ। ਉਪਰੋਕਤ ਉਦਾਹਰਣ ਵਿੱਚ ਇੱਕ ਅੰਤਰ ਵਾਲਾ ਨੁਕਤਾ ਹੈ ਜਿਸ ਨੂੰ ਸਮਝਣ ਦੀ ਲੋੜ ਹੈ। ਫੁੱਲ ਦੀ ਸਾਰੀ ਕਿਰਿਆ ਅਣਜਾਣੇ ਹੀ ਹੋ ਰਹੀ ਹੈ ਪਰ ਗੁਰਮੁਖ ਜਨ ਪੂਰਨ ਆਤਮਿਕ ਸੋਝੀ ਵਿੱਚ ਸਤਿਗੁਰੂ ਦੀ ਸ਼ਰਧਾ ਭਾਵਨੀ ਵਿੱਚ ਪ੍ਰੇਮ ਸਵੈਪਨਾ ਦੀ ਰੋੜ ਵਿੱਚ ਹੁਕਮ ਦੀ ਕਾਰ ਕਰਦਾ ਹੋਇਆ ਪਰ ਉਪਕਾਰੀ ਜੀਵਨ ਬਤੀਤ ਕਰਦਾ ਹੈ। ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ। ਇਸੇ ਤਰ੍ਹਾਂ ਗੁਰਮੁਖ ਜਨ ਫੁੱਲ ਵਾਂਗ ਸਹਿਜ ਸੁਭਾਏ ਅਛੋਪ ਹੀ ਅਤੇ ਚੁੱਪ ਚੁਪੀਤੇ ਹੀ ਆਪ ਜਪੋ ਅਵਰੈ ਨਾਮ ਜਪਾਵੋ ਦੇ ਅੰਤਰੀਵ ਭਾਵ ਅਨੁਭਵੀ ਅਰਥ ਆਤਮਿਕ ਸੋਝੀ ਅਕਥ ਕਥਾ ਤਤ ਗਿਆਨ ਗੁੱਜੇ ਭੇਦ ਆਤਮਿਕ ਪ੍ਰਕਾਸ਼ ਵਿੱਚ ਇਸ ਗੁਰਬਾਣੀ ਦੀ ਪੰਕਤੀ ਦੇ ਆਦੇਸ਼ ਨੂੰ ਕਮਾਉਂਦਾ ਹੋਇਆ ਆਪਣੇ ਜੀਵਨ ਵਿੱਚ ਨਿੱਜੀ ਤਜਰਬੇ ਅਭਿਆਸ ਕਮਾਈ ਅਨੁਭਵੀ ਗਿਆਨ ਕਹਿਣੀ ਰਹਿਣੀ ਆਤਮਿਕ ਕਿਰਨਾ ਪ੍ਰੇਮ ਛੋ ਅਤੇ ਪ੍ਰੇਮ ਨਿਗਾਹ ਦੁਆਰਾ ਆਤਮਿਕ ਧਰਮ ਪ੍ਰਚਾਰ ਕਰ ਰਿਹਾ ਹੈ। ਇਹੋ ਹੀ ਆਤਮਿਕ ਮੰਡਲ ਦਾ ਉੱਚਾ ਸੁੱਚਾ ਇਲਾਹੀ ਅਨੁਭਵੀ ਧਰਮ ਪ੍ਰਚਾਰ ਹੈ। ਹਾਂਜੀ, ਗੁਰਮੁਖ ਜਨ ਆਪਣੀ ਅਨੁਭਵੀ ਅਭਿਆਸ ਕਮਾਈ ਅਨੁਭਵੀ ਗਿਆਨ ਕਹਿਣੀ ਰਹਿਣੀ ਆਤਮਿਕ ਕਿਰਨਾ ਪ੍ਰੇਮ ਛੋ ਪ੍ਰੇਮ ਨਿਗਾਹ ਦੁਆਰਾ ਆਤਮਿਕ ਪ੍ਰਚਾਰ ਕਰ ਰਿਹਾ ਹੈ। ਇਹੋ ਹੀ ਆਤਮਿਕ ਮੰਡਲ ਦਾ ਉੱਚਾ ਸੁੱਚਾ ਇਲਾਹੀ ਅਨੁਭਵੀ ਧਰਮ ਪ੍ਰਚਾਰ ਹੈ ਜੋ ਕਿ ਉੱਪਰਲੀ ਪੰਕਤੀ ਦੇ ਸਹੀ ਆਤਮਿਕ ਆਦੇਸ਼ ਦਾ ਪ੍ਰਤੀਕ ਅਤੇ ਪ੍ਰਗਟਾਵਾ ਹੈ ਜਿਸ ਦੀ ਆਕਰਸ਼ਣ ਸ਼ਕਤੀ ਦਾਮਨਿਕ ਪ੍ਰੇਮ ਭਾਵਨਾ ਦੇ ਅਸਰ ਨਾਲ ਜਗਿਆਸੂ ਦਾ ਸਰੀਰਕ ਮਾਨਸਿਕ ਅਤੇ ਆਤਮਿਕ ਜੀਵਨ ਉੱਕਾ ਹੀ ਬਦਲ ਜਾਂਦਾ ਹੈ। ਕਬੀਰ ਸਤਿਗੁਰ ਸੂਰਮੇ ਬਾਹਿਆ ਬਾਨ ਜੋ ਏਕ ਲਾਗਤ ਹੀ ਭੋਏ ਗਿਰ ਪਰਿਆ ਪਰਾ ਕਰੇਜੇ ਛੇਕ ਬੇਗਮਪੁਰਾ ਸ਼ਹਿਰ ਕੋ ਨਾਉ ਦੁਖ ਅੰਦੋ ਨਹੀਂ ਤਹਿ ਠਾਉ ਨਾ ਤਸਵੀਸ ਖਿਰਾਜ ਨਾ ਮਾਲ ਖੌਫ ਨਾ ਖਤਾ ਨਾ ਤਰਸ ਜਵਾਲ। ਉਪਰੋਕਤ ਦੱਸੇ ਹੋਏ ਆਤਮਿਕ ਨੁਕਤੇ ਅਤ ਸੂਖਮ ਅਤੇ ਸਾਰ ਰੂਪ ਹਨ ਇਸ ਲਈ ਇਹਨਾਂ ਨੂੰ ਹੋਰ ਸਪਸ਼ਟ ਕਰਨ ਲਈ ਹੋਰ ਵਿਸਥਾਰ ਕੀਤਾ ਜਾਂਦਾ ਹੈ। ਸੂਰਜ ਵਿੱਚ ਬਹੁਤ ਸਾਰੇ ਗੁਣ ਹਨ ਜੋ ਕਿ ਉਸਦੀ ਧੁੱਪ ਰਾਹੀਂ ਪ੍ਰਕਾਸ਼ਿਤ ਅਤੇ ਪ੍ਰਗਟ ਹੋ ਰਹੇ ਹਨ। ਇਸੇ ਤਰ੍ਹਾਂ ਅਕਾਲ ਪੁਰਖ ਦੇ ਬੇਅੰਤ ਗੁਣ ਇਲਾਹੀ ਜੀਵਨ ਰੋਂ ਸ਼ਬਦ ਨਾਮ ਆਦਿ ਇਲਾਹੀ ਹੁਕਮ ਰਾਹੀਂ ਪ੍ਰਗਟ ਅਤੇ ਪ੍ਰਕਾਸ਼ਿਤ ਹੋ ਰਹੇ ਹਨ। ਇਹਨਾਂ ਬੇਅੰਤ ਰੱਬੀ ਗੁਣਾਂ ਵਿੱਚੋਂ ਸ੍ਰੇਸ਼ਟ ਅਤੇ ਮੁੱਢਲਾ ਗੁਣ ਇਲਾਹੀ ਪ੍ਰੀਤ ਪ੍ਰੇਮ ਪਿਆਰ ਹੈ। ਬਾਕੀ ਹੋਰ ਸਾਰੇ ਰੱਬੀ ਗੁਣ ਇਲਾਹੀ ਪ੍ਰੀਤ ਪ੍ਰੇਮ ਪਿਆਰ ਦੀਆਂ ਹੀ ਕਿਰਨਾਂ ਹਨ, ਪ੍ਰਗਟਾਵਾ ਹਨ, ਪ੍ਰਕਾਸ਼ ਹੈ, ਸ਼ਕਤੀ ਹੈ, ਮਹਿਕ ਹੈ, ਉਮਾ ਹੈ, ਲਾਡ ਹੈ, ਖਿੱਚ ਹੈ, ਨਿੱਗ ਹੈ। ਇਸੇ ਕਰਕੇ ਅਕਾਲ ਪੁਰਖ ਨੂੰ ਪ੍ਰੀਤਮ ਅਤ ਪ੍ਰੀਤਮ ਪ੍ਰੇਮ ਪੁਰਖ ਆਦਿ ਲਫ਼ਜ਼ਾਂ ਨਾਲ ਸੰਬੋਧਨ ਕੀਤਾ ਗਿਆ ਹੈ। प्रभु प्रति माँ बाप बंदप साहेब साजन प्रिय आदि संबंध उससे प्रीत प्यार दे प्रतीक अते नमूने हन। प्रीत प्रेम प्यार दे सूखम वलवलिया दे अत्यंत कोमल प्रेम पावना अते प्रेम स्वैपना राही इलाही प्रेम राग दिया अनेका राग रागणिया दिया अनहद तुनिया आप मुहारे सहज सुबाए उपज दिया मौल दिया थर थराउं दिया लहराउं दिया होया जग्यासु दे अंतर आत्मे हिरदे दिया कोमल किंगरिया नू छो जान दिया हन अते मन नू अलमस्त मतवारा कर देन दिया हन ते जग्यासु मलो मली कह उठदा है खूब 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 तेरो नाम झूठ 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 दुनी गुमान। सुनो लोका मैं प्रेम रस पाया अनहद तुनी मेरा मन मोहयो अचरज ताके स्वाद इस सच्चे सुच्चे इलाही प्रेम विच तांग है। हां जी इस सच्चे सुच्चे इलाही प्रेम विच तांग है खिच है सेवा भाव है कुर्बानी है आपा वारना है भला मनाइंदा है सद बख्शिंद है सद मेहरवान है औगण को ना चितारदा है गुर प्रसाद है सच है। ये सारे इलाही गुण कितों बारों नहीं सिखे जा सकते पर गुरमुख प्यारियां दे अंतर आत्मे हिरदे दे खूटे विचों सहज सुबाए ही गुरु दी कृपा द्वारा फुटदे हन। जिस तरह मां प्यार जमो बच्चे दे जन्म दे नाल ही मां दे हिरदे विच फुट पैंदा है। जीव दे अंतर आत्मे इलाही जोत है इसलिए सारे इलाही गुण भी आद तो ही अंतर आत्मे गुप्त तौर ते भरपूर हन। एक पासे ता इलाही प्रीत तरंगा प्यार उछाल प्रेम स्वैपना जीव दी आत्मा विच्चों उसदे मन तन बुद्धि राही फुल दी सुगंधी वांग बार नू प्रगट ते प्रकाशित होण लई तांग रहियां हन। दूजे पासे अकाल पुरख अपनी इलाही बख्शिश द्वारा अपने अंश रूप जीव नू अपनी अकिरखन प्रेम डोरी नाल अपनी निगी गोद वल मिकनाती सी खिच पा रहा है। पूरब करम अंकुर जब प्रगटे पेट्यो पुरख रसिक बैरागी मिट्यो अंधेर मिलत हर नानक जन्म जन्म की सोई जागी। उपरलियां गुरबाणी दियां पंक्तियां अनुसार बख्शे होए रसिक पुरख बैरागी महापुरखां दा तन मन धन गुर प्रसाद दे जलवे दे प्रगटावे ते प्रकाश लई माध्यम या प्रणाली बन जांदा है। जद गुर प्रसाद दा इलाही जलवा किसे गुरमुख प्यारे दे शरीर विच्चों सफुटित होके अंग संग मौला होके प्रीत प्रेम रस नाल सरशार होके गोविंद गजया होके उस दे तन मन बुद्धि राही बार वल वग टुरदा है ता गुरमुख प्यारे दे तन मन राही इलाही धर्म प्रचार सहज सुबाए आप मुहारे हो रहा हुंदा है। इस तरह बख्शे होए गुरमुख जन सतगुर तुठे पाईए साध संगत गुरमत गुर सिखी गुरमुख केती शब्द उदारी संतो ब्रह्म ज्ञानी पर उपकार उमाहा दे इलाही उपदेशा नु सहज सुबाए ही कमा रहा हुंदा है अते आत्मिक मंडल दे अनुभवी धर्म दा प्रचार कर रहा हुंदा है। इना गुरमुख प्यारियां रसिक पुरख बैरागी हर जना दे अंदर होमे दा अभाव हुंदा है अते ओ सही अर्थां विच मैं मेरी दी रंगत तो उताहां उठ के नानक कर दे बै खरीद गोले बन के दुनिया विच पर उपकारी जीवन बतीत करदे हन ते नाल नाल अपना ते संगियां साथियां दा जीवन भी सफल करी जांदे हन। उपरोक्त दर्शाए इलाही गुण ते इलाही अनुभवी ज्ञान दा प्रकाश ही आत्मिक मंडल दे इलाही धार्मिक प्रचारकां दी योग्यता है। हां जी उपरोक्त दर्शाए इलाही गुण ते इलाही अनुभवी ज्ञान दा प्रकाश ही आत्मिक मंडल दे इलाही धार्मिक प्रचारकां दी योग्यता है। इना आत्मिक धर्म प्रचारकां नूं किसे होर दिमागी विद्यक या धार्मिक डिग्रियां दी लोड़ नहीं है क्योंकि उना दे अंतर आत्मे पूरन अनुभवी इलाही ज्ञान दा प्रकाश हुंदा है ਜਿਸ ਦੀ ਤੀਖਣ ਰੋਸ਼ਨੀ ਵਿੱਚ ਸਾਡੀਆਂ ਸਿਆਣਪਾਂ, ਉਕਤੀਆਂ, ਜੁਗਤੀਆਂ, ਫਿਲਾਸਫੀਆਂ ਅਤੇ ਗਿਆਨ ਧਿਆਨ ਦੇ ਪਰ ਸੜ ਜਾਂਦੇ ਹਨ। ਆਤਮਿਕ ਗਿਆਨ ਦਾ ਪ੍ਰਕਾਸ਼ ਹੀ ਪੂਰਨ ਤੱਤ ਗਿਆਨ ਹੈ, ਜਿਸ ਦੇ ਅਨੁਭਵ ਦੁਆਰਾ ਹੀ ਆਤਮਿਕ ਪ੍ਰਕਾਸ਼ ਦੇ ਚਲਕਾਰੇ ਵੱਜ ਸਕਦੇ ਹਨ ਅਤੇ ਜਿਸ ਦੇ ਅਕਸ ਤੇ ਰੋਸ਼ਨੀ ਨਾਲ ਸਾਡੀ ਬੁੱਧੀ ਨੂੰ ਸ਼ਕਤੀ ਅਤੇ ਸੋਝੀ ਮਿਲਦੀ ਹੈ। ਇਹ ਤੱਤ ਗਿਆਨ ਹੀ ਸਾਰੇ ਸੰਸਾਰਿਕ ਗਿਆਨ ਅਤੇ ਸਿਆਣਪਾਂ ਦਾ ਸੋਮਾ ਹੈ। ਇਸੇ ਤੱਤ ਗਿਆਨ ਦੀ ਖੋਜ ਪ੍ਰਾਪਤੀ ਲਈ ਉੱਦਮ ਕਰਨ ਦੀ ਲੋੜ ਹੈ। ਇਸ ਤੋਂ ਹੀ ਹੋਰ ਸਾਰੇ ਦਿਮਾਗੀ ਅਤੇ ਪਦਾਰਥਿਕ ਗਿਆਨ ਅਤੇ ਸਿਆਣਪਾਂ ਨੂੰ ਰੋਸ਼ਨੀ ਮਿਲਦੀ ਹੈ। ਇਸ ਦਾ ਮਤਲਬ ਇਹ ਨਹੀਂ ਕਿ ਦਿਮਾਗੀ ਪਦਾਰਥਿਕ ਗਿਆਨ ਹਾਸਲ ਨਹੀਂ ਕਰਨਾ, ਪਰ ਨਿਰੇ ਪੁਰੇ ਦਿਮਾਗੀ ਗਿਆਨ ਅਤੇ ਸਿਆਣਪਾਂ ਵਿੱਚ ਗਲਤਾਨ ਹੋ ਕੇ ਗਵਾਚ ਨਹੀਂ ਜਾਣ। ਗੁਰਮੁਖ ਪਿਆਰਿਆਂ ਦੀ ਸੰਗਤ ਅਤੇ ਨਾਮ ਸਿਮਰਨ ਦੁਆਰਾ ਅਸੀਂ ਆਪਣੇ ਸਰੀਰ, ਮਨ, ਬੁੱਧੀ, ਹਾਂਜੀ ਕੀ ਕਰਨਾ ਹੈ, ਗੁਰਮੁਖ ਪਿਆਰਿਆਂ ਦੀ ਸੰਗਤ ਅਤੇ ਨਾਮ ਸਿਮਰਨ ਦੁਆਰਾ ਅਸੀਂ ਆਪਣੇ ਸਰੀਰ, ਮਨ, ਬੁੱਧੀ, ਅੰਤਿਸ਼ਕਰਨ, ਹੋਮੇ ਅਤੇ ਸਮੁੱਚੇ ਆਪੇ ਨੂੰ ਆਪਣੇ ਪ੍ਰੀਤਮ ਸਤਿਗੁਰੂ ਦੀ ਪ੍ਰੀਤ ਦੀ ਰੰਗਣ ਚਾੜ ਚਾੜ ਕੇ ਇਲਾਹੀ ਪ੍ਰੀਤ ਪ੍ਰੇਮ ਰਸ ਚਾਉ ਵਿੱਚ ਅਲਮਸਤ ਮਤਵਾਰਾ ਹੋ ਕੇ ਨਾਨਕ 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 ਮਈ ਹੋਣਾ ਹੈ ਅਤੇ ਦਮ ਬਦਮ ਸਿਮਰਨ ਦੁਆਰਾ ਸਤਿਗੁਰਾਂ ਦੇ ਸੋਹਣੇ ਪ੍ਰਕਾਸ਼ ਮੰਡਲ ਵਿੱਚ ਵਸਣਾ ਹੈ। ਇਸ ਤਰ੍ਹਾਂ ਫੁੱਲ ਦੀ ਖੁਸ਼ਬੂ ਵਾਂਗ ਜਦ ਸਾਡੇ ਤਨ, ਮਨ, ਬੁੱਧੀ ਦੀ ਪ੍ਰਣਾਲੀ ਰਾਹੀਂ ਇਲਾਹੀ ਪ੍ਰਕਾਸ਼ ਦੇ ਤੱਤ ਗਿਆਨ ਦੀ ਰੋਸ਼ਨੀ ਸਾਡੇ ਅੰਤਰ ਆਤਮੇ ਵਿੱਚੋਂ ਸਫੁਟਿਤ ਹੋ ਕੇ ਮਨ, ਵਚ, ਕਰਮ, ਨਦਰ, ਛੋ, ਸੋਚਣੀ, ਵਿਵਹਾਰ, ਅਨੁਭਵ ਅਤੇ ਰੋਮ ਰੋਮ ਰਾਹੀਂ ਅਣਜਾਣੇ, ਅਛੋਪ, ਸਹਿਜ ਸੁਭਾਏ, ਆਪ ਮੁਹਾਰੇ ਹੋ ਰਹਿਤ ਪ੍ਰਕਾਸ਼ਿਤ ਅਤੇ ਪ੍ਰਗਟ ਹੋਵੇਗੀ ਤਾਂ ਅਸੀਂ ਸਤਿਗੁਰਾਂ ਦੇ ਹੇਠ ਲਿਖੇ ਉਪਦੇਸ਼ਾਂ ਨੂੰ ਕਮਾਉਂਦੇ ਹੋਵਾਂਗੇ। ਜਗਤ ਉਦਾਹਰਣ ਸੇਈ ਆਏ ਜੋ ਜਨ ਦਰਸ ਪਿਆਸਾ, ਜਗਤ ਉਦਾਹਰਣ ਸੰਤ ਤੁਮਾਰੇ ਦਰਸ਼ਨ ਪੇਖਤ ਰਹੇ ਅਘਾਏ, ਸੰਤ ਭਗਤ ਗੁਰਸਿੱਖ ਹੈ ਜਗ ਤਾਰਨ ਆਏ। ਇਸ ਤਰ੍ਹਾਂ ਸਾਡੇ ਮਨ, ਤਨ, ਬੁੱਧੀ, ਅੰਤਿਸ਼ਕਰਨ ਅਤੇ ਆਪੇ ਦੀ ਪ੍ਰਣਾਲੀ ਰਾਹੀਂ ਇਲਾਹੀ ਆਤਮਿਕ ਗਿਆਨ ਦਾ ਸਫੁਟਿਤ ਹੋ ਕੇ ਪ੍ਰਕਾਸ਼ਿਤ ਹੋਣਾ ਹੀ ਆਤਮਿਕ ਮੰਡਲ ਦੇ ਤੱਤ ਗਿਆਨ ਦਾ ਧਾਰਮਿਕ ਪ੍ਰਚਾਰ ਹੈ। ਹਾਂਜੀ, ਇਸ ਤਰ੍ਹਾਂ ਸਾਡੇ ਮਨ, ਤਨ, ਬੁੱਧੀ, ਅੰਤਿਸ਼ਕਰਨ ਤੇ ਆਪੇ ਦੀ ਪ੍ਰਣਾਲੀ ਰਾਹੀਂ ਇਲਾਹੀ ਆਤਮਿਕ ਗਿਆਨ ਦਾ ਸਫੁਟਿਤ ਹੋ ਕੇ ਪ੍ਰਕਾਸ਼ਿਤ ਹੋਣਾ ਹੀ ਆਤਮਿਕ ਮੰਡਲ ਦੇ ਤੱਤ ਗਿਆਨ ਦਾ ਧਾਰਮਿਕ ਪ੍ਰਚਾਰ ਹੈ। ਇਸ ਅਵਸਥਾ ਵਿੱਚ ਗੁਰਮੁਖ ਪਿਆਰੇ ਮਹਾਂਪੁਰਖਾਂ ਦਾ ਜੀਵਨ ਆਪ ਜਪੋ, ਅਵਰੈ ਨਾਮ ਜਪਾਵੋ, ਸੁਨਤ ਕਹਿਤ ਰਹਿਤ ਗਤ ਪਾਵੋ, ਮੁਕਤ ਭੁਗਤ ਜੁਗਤ ਤੇਰੀ ਸੇਵਾ, ਜਿਸ ਤੂੰ ਆਪ ਕਰਾਏ ਆਪ ਗਵਾਏ, ਸੇਵਾ ਕਰੇ ਤਾਂ ਕਿਛ ਪਾਏ ਮਾਨ, ਇਹਨਾਂ ਗੁਰਵਾਕਾਂ ਦਾ ਪ੍ਰਤੀਕ ਅਤੇ ਜਿਉਂਦੀ ਜਾਗਦੀ ਮਿਸਾਲ ਹੁੰਦੀ ਹੈ। ਕਿਸੇ ਬਖਸ਼ੇ ਹੋਏ ਗੁਰਮੁਖ ਪਿਆਰੇ ਨੇ ਇਸ ਵਿਸ਼ੇ ਨੂੰ ਬੜੇ ਸੋਹਣੇ ਅਤੇ ਦਿਲ ਖਿੱਚਵੇਂ ਲਫ਼ਜ਼ਾਂ ਵਿੱਚ ਇਉਂ ਦਰਸਾਇਆ ਹੈ। ਸਾਡੇ ਸਤਿਗੁਰਾਂ ਨੇ ਮਨੁੱਖ ਨੂੰ ਅਤੇ ਉਸ ਦੀਆਂ ਸਰੀਰਕ ਲੋੜਾਂ ਨੂੰ ਸਨਮਾਨਿਆ ਹੈ। ਸਿੱਖ ਦੀ ਸੁਰਤ ਦੀਨ ਦੁਨੀਆਂ ਥੀ ਉਠਾ, ਆਪਣੇ ਜੋਤ ਸਰੂਪ ਵਿੱਚ ਲਾ ਕੇ ਉੱਚੀ ਕੀਤੀ ਤੇ ਆਪਣੇ ਸਿੱਖ ਨਿਰਵਾਣ ਗ੍ਰਸਤੀ ਅਤੀਤ ਫਕੀਰ ਲੋਕ ਸਾਜੇ, ਉਹਨਾਂ ਦਾ ਗ੍ਰਸਤ ਜੀਵਨ ਸੱਚਖੰਡੀ ਬਣਾ ਦਿੱਤਾ। ਸੱਚਖੰਡ ਦਾ ਰਸ ਅਤੇ ਨਾਮ ਦਾ ਸੁੱਖ ਇਸ ਮਾਤ ਲੋਕ ਵਿੱਚ ਹੀ ਦੇ ਕੇ ਇਹੋ ਵਿਸ ਸੰਸਾਰ ਨੂੰ ਹਰ ਕਾ ਰੂਪ ਦਿਖਾ ਦਿੱਤਾ। ਸਿੱਖਾਂ ਦਾ ਘਰ ਨਾਮ ਰਸ ਦਾ ਇਲਾਹੀ ਕੋਟ ਹੈ। ਤ੍ਰੈ ਲੋਕੀ ਪ੍ਰਲੈ ਹੋ ਜਾਣ ਪਰ ਵੀ ਇਹ ਇਲਾਹੀ ਕੋਟ ਗਿਰ ਨਹੀਂ ਸਕਦਾ। ਕੋਈ ਚੀਜ਼ ਇਸ ਨਾਨਕ ਬੇੜੇ ਦੇ ਲੰਗਰ ਨੂੰ ਤੋੜ ਨਹੀਂ ਸਕਦੀ। ਇਹ ਕੋਟ ਇੱਟਾਂ ਦਾ ਨਹੀਂ, ਇਹ ਪ੍ਰੇਮ ਸਵੈਪਨਾ ਦਾ ਬਣਿਆ ਹੋਇਆ ਹੈ। ਸਤਿਗੁਰਾਂ ਨੇ ਸਰੀਰ ਦੇ ਸਾਰੇ ਸੁੱਖ ਆਪਣੇ ਸਿੱਖ ਨੂੰ ਬਖਸ਼ੇ ਅਤੇ ਹੁਕਮ ਕੀਤਾ ਕਿ ਦਮ ਬਦਮ ਮੇਰੀ ਯਾਦ ਵਿੱਚ ਜਿਉ, ਮੈਂ ਸਦਾ ਤੁਹਾਡੇ ਅੰਗ ਸੰਗ ਹਾਂ। ਉਹ ਲਗਾਤਾਰ ਅਬਚਲੀ ਜੋਤ ਜਗਾਈ ਕਿ ਸਿੱਖਾਂ ਦਾ ਦਿਲ ਉਹ ਮੰਦਰ ਬਣ ਗਿਆ ਜਿੱਥੇ ਕਿ ਸਦਾ ਮੰਗਲ, ਸਦਾ ਸਵੇਰਾ, ਸਦਾ ਖੁਸ਼ੀ, ਸਦਾ ਚਾਓ ਤੇ ਸਦਾ ਅਬਚਲੀ ਜੋਤ ਦਾ ਪ੍ਰਕਾਸ਼ ਹੈ। ਸਿੱਖ ਸਤਿਗੁਰਾਂ ਦਾ ਬਣਾਇਆ ਹੋਇਆ ਸਹਿ ਜੋਗੀ ਹੈ, ਪ੍ਰੀਤ ਦਾ ਫਕੀਰ ਹੈ, ਸਿਮਰਨ ਦਾ ਬੁੱਤ ਹੈ, ਸਤਿਗੁਰਾਂ ਦਾ ਸੋਹਣਾ ਬੁਰਜ ਹੈ, ਜਿਸ ਬੁਰਜ ਵਿੱਚ ਦਮ ਬਦਮ ਅੱਠ ਪਹਿਰ ਨਾਮ ਦਾ ਪ੍ਰਵਾਹ ਚੱਲਦਾ ਹੈ। ਤੇ ਇਸ ਬੁਰਜ ਵਿੱਚ ਸਤਿਗੁਰੂ ਨਾਨਕ ਸਾਹਿਬ ਜੀ ਆਪਣੇ ਦਸਾਂ ਜਾਮਿਆਂ ਵਿੱਚ ਫੇਰਾ ਪਾਉਂਦੇ ਹਨ, ਆਪਣਾ ਝਲਕਾ ਦੇ ਜਾਂਦੇ ਹਨ। ਸਿੱਖ ਫਕੀਰਾਂ ਦਾ ਗੁਰਮੁਖ ਜੀਵਨ ਸੰਸਾਰ ਵਿੱਚ ਲੁਕਿਆ ਜੀਵਨ ਹੈ। ਗੁਰਮੁਖ ਨੂੰ ਮਾਨੋ ਸੰਸਾਰ ਨਾਲ ਵਾਸਤਾ ਹੀ ਨਹੀਂ। ਉਹਨਾਂ ਦਾ ਕੰਮ ਤੇ ਸਭ ਤੋਂ ਪਹਿਲਾ ਕੰਮ ਸਦਾ ਤੇ ਦਮ ਬਦਮ ਅਬਚਲੀ ਜੋਤ ਵਿੱਚ ਰਹਿਣਾ ਹੈ। ਤੇ ਹਾਂ ਜੀ, ਉਹ ਰਸ ਤੇ ਆਕਾਸ਼ ਤੇ ਪ੍ਰੀਤ ਦੇ ਦੇਸ਼ ਦੇ ਵਾਸੀ ਹਨ। ਉਹਨਾਂ ਨੂੰ ਸੰਸਾਰ ਮਾਨੋ ਦਿਸਦਾ ਹੀ ਨਹੀਂ। ਸਤਿਗੁਰੂ ਜੀ ਨੇ ਉਠਤ ਬੈਠਤ ਸੋਵਤ ਤੇ ਦਮ ਬਦਮ ਅਤੇ ਸਵਾਸ ਸਵਾਸ ਨਾਮ ਦੇ ਰਸਤੇ ਪਾ ਕੇ ਸਿੱਖ ਨੂੰ ਲਗਾਤਾਰ ਨਿਰੰਤਰ ਰਸ ਵਿੱਚ ਪਾਇਆ ਹੈ। ਐਮਰਸਨ, ਹਾਂਜੀ, ਇੱਕ ਅਮੈਰੀਕਨ ਫਿਲੋਸਫਰ ਹੋਏ ਹਨ। ਐਮਰਸਨ ਲਗਾਤਾਰਤਾ ਨੂੰ ਟੋਲਦੇ ਹਨ। ਐਮਰਸਨ ਲਗਾਤਾਰਤਾ ਨੂੰ ਟੋਲਦਾ ਹੈ, ਤਰਲੇ ਲੈਂਦਾ ਹੈ, ਪਰ ਸਭ ਥੀਂ ਉੱਚੀ ਅਤੇ ਸੋਹਣੀ ਥਾਂ ਉਸਨੂੰ ਕਵੀ ਦਿਸਦਾ ਹੈ, ਜਿੱਥੇ ਅਬਚਲੀ ਜੋਤ ਦੇ ਬਿਜਲਈ ਲਿਸ਼ਕਾਰੇ ਉਸਨੂੰ ਦਿਸਦੇ ਹਨ, ਪਰੰਤੂ ਕਵੀ ਨੂੰ ਲਗਾਤਾਰ ਰਸ ਨਹੀਂ ਮਿਲਦਾ। ਹਾਂਜੀ, ਕਵੀ ਗੁਰਮੁਖਾਂ ਸੰਤਾਂ ਦੇ ਘਰ ਦਾ ਭਿਖਾਰੀ ਹੈ। ਪਤਾ ਨਹੀਂ ਕਿਸ ਘੜੀ ਕਿਸ ਪ੍ਰੀਤ ਮੂਰਤ ਨੇ ਕਵੀ ਵਿੱਚ ਫੇਰਾ ਮਾਰਿਆ ਤੇ ਆਪ ਹੋਰਾਂ ਦੀ ਸੁਰਤ ਚੜੀ ਤੇ ਚੜੀ ਸੁਰਤ ਵਿੱਚ ਆਪ ਗਾ ਉੱਠੇ ਜਾਂ ਬਹਿਕ ਉੱਠੇ। ਜੋ ਕੁਛ ਕੀਤਾ ਸੰਸਾਰ ਨੂੰ ਚੰਗਾ ਲੱਗਾ, ਪਰ ਕਵੀਆਂ ਦੀ ਸੁਰਤ ਨੂੰ ਜੀ ਦਾਨ ਦੇਣ ਵਾਲੇ ਤੇ ਮੋਈ ਸੁਰਤ ਨੂੰ ਸੁਰਜੀਤ ਕਰਨ ਵਾਲੇ ਤੇ ਹਾਂਜੀ ਸੁਰਤ ਨੂੰ ਲਗਾਤਾਰ ਅਬਚਲੀ ਜੋਤ ਅਗੰਮ ਪ੍ਰਕਾਸ਼ ਗੁਰੂ ਨਾਨਕ ਮੰਡਲ ਵਿੱਚ ਰੱਖ ਦੇਣ ਵਾਲੇ ਗੁਰਮੁਖ ਸੰਤ ਹਨ। ਕਵੀ ਲੋਕ ਸੁਰਤ ਨੂੰ ਖਰਚ ਕਰਦੇ ਹਨ, ਸੰਤ ਲੋਕ ਸੱਖਣੀ ਸੁਰਤ ਨੂੰ ਭਰਦੇ ਹਨ। ਕਵੀ ਲੋਕ ਬੇਬਸ ਹਨ ਤੇ ਆਪਣੀ ਸੁਰਤ ਦਾਤ ਨੂੰ ਵੰਡ ਨਹੀਂ ਸਕਦੇ, ਪਰ ਗੁਰਮੁਖ ਸੰਤ ਸੁਰਤ ਦੇ ਦਾਤੇ ਹੁੰਦੇ ਹਨ। ਸਾਡੇ ਸਤਿਗੁਰਾਂ ਨੇ ਇਸੇ ਕਰਕੇ ਕਵੀ ਬਣਾਉਣ ਦਾ ਮਾਰਗ ਨਹੀਂ ਚਲਾਇਆ, ਉਹਨਾਂ ਤਾਂ ਗੁਰਮੁਖ ਸੰਤ ਬਣਾਉਣ ਦਾ ਰਾਹ ਹੀ ਦੱਸਿਆ ਹੈ। ਸੰਤ ਉਹੀ ਹੈ ਜਿਸ ਨੂੰ ਗੁਰੂ ਨਾਨਕ, ਹਾਂਜੀ, ਕਲਗੀਆਂ ਵਾਲਾ ਪ੍ਰੀਤਮ ਪਿਆਰ ਕਰਦਾ ਹੈ ਤੇ ਹਾਂਜੀ ਸੰਤਾਂ ਪਰ ਸਦਾ ਲਈ ਆਪਣੀ ਰੱਛਿਆ ਦਾ ਹੱਥ ਰੱਖਦਾ ਹੈ। ਸੰਤ ਉਹੀ ਹੈ ਜਿਸ ਦੀ ਰਸਨਾ ਪਰ ਆਪ ਬੈਠ ਸਿੱਖ ਨੂੰ ਉਪਦੇਸ਼ ਕਰਦਾ ਹੈ। ਸੰਤ ਉਹੀ ਹੈ ਜਿਸ ਦੀ ਬਿਰਤੀ ਸਦਾ ਅੱਠ ਪੈਰੀ ਸਤਿਗੁਰਾਂ ਦੇ ਸੋਹਣੇ ਪ੍ਰਕਾਸ਼ ਮੰਡਲ ਵਿੱਚ ਰਹਿੰਦੀ ਹੈ, ਜਿਨ੍ਹਾਂ ਦੀਆਂ ਅੱਖਾਂ ਖੁੱਲੀਆਂ ਹਨ ਪਰ ਤੱਕ ਨਹੀਂ ਰਹੇ, ਜਿਹੜੇ ਬੋਲਦੇ ਹੋਏ ਬੋਲ ਨਹੀਂ ਰਹੇ, ਉਹਨਾਂ ਦਾ ਆਪਾ ਨਹੀਂ ਹੁੰਦਾ। ਹਾਂਜੀ, ਗੁਰਮੁਖ ਸੰਤ ਉਹ ਬਲਦੀਆਂ ਲਾਟਾਂ ਹਨ, ਉਹ ਬਿਜਲੀਆਂ ਹਨ ਜਿਹੜੀਆਂ ਸਤਿਗੁਰਾਂ ਨੇ ਆਪਣੇ ਹੱਥੀਂ ਫੜ ਰੱਖੀਆਂ ਹਨ ਅਤੇ ਜਦ ਉਹਨਾਂ ਦੀ ਮਰਜ਼ੀ ਹੁੰਦੀ ਹੈ ਤਦ ਕਿਸੇ ਦੇ ਦਿਲ ਦੇ ਮਿਨਾਰੇ ਉੱਪਰ ਵਸ ਜਾਂਦੀਆਂ ਹਨ। ਹਾਂਜੀ, ਗੁਰਮੁਖ ਸੰਤ ਉਹ ਹਨ ਜਿਨ੍ਹਾਂ ਤੋਂ ਕੋਈ ਅੱਗ ਦੀ ਇੱਕ ਨਿੱਕੀ ਜਿਹੀ ਚਿਣਗ ਮੰਗਣ ਆਵੇ ਤਦ ਉਸਦਾ ਸਾਰਾ ਘਰ ਅੰਦਰ ਬਾਹਰ ਅਬਚਲੀ ਜੋਤ ਨਾਲ ਜਗ ਉੱਠੇ, ਹਨੇਰਾ ਨਾ ਰਹੇ ਅਤੇ ਜੀਵਨ ਲਗਾਤਾਰ ਅਖੁੱਟ ਤੇਲ ਵਾਲੀ ਬੱਤੀ ਸਮਾਨ ਹੋ ਜਾਏ। ਸੰਤ ਉਹ ਇਲਾਹੀ ਲੋਕ ਹਨ ਜਿਨ੍ਹਾਂ ਦੇ ਸਾਬਤ ਬੁੱਤ ਦੇ ਅਨੇਕਾਂ ਡੱਕਰੇ ਹੋ ਸਕਦੇ ਹਨ ਤੇ ਇੱਕ ਇੱਕ ਡੱਕਰਾ ਵੈਸਾ ਹੀ ਜਿਉਂਦਾ ਹੈ ਜੈਸਾ ਸਾਬਤ ਬੁੱਤ ਜਿਉਂਦਾ ਸੀ। ਹਾਂਜੀ, ਇੱਕ ਪਲਕਾਰੇ ਵਿੱਚ ਸੰਤਾਂ ਦੀ ਨਜ਼ਰ ਲੱਖਾਂ ਰੂਹਾਂ ਦੀ ਸੁਰਤ ਨੂੰ ਮਦਦ ਦੇ ਸਕਦੀ ਹੈ। ਇਹ ਨਿਰੇ ਪੂਰੇ ਮਨੁੱਖ ਨਹੀਂ ਹੋਣਦੇ, ਸ਼ਕਲ ਸੂਰਤ ਕੇਵਲ ਮਨੁੱਖਾਂ ਵਾਲੀ ਹੁੰਦੀ ਹੈ, ਪਰ ਇਹਨਾਂ ਵਿੱਚ ਮਨੁੱਖਾਂ ਵਰਗਾ ਕੁਛ ਨਹੀਂ ਹੋਂਦਾ, ਕੇਵਲ ਰੱਬੀ ਜੀਵਨ ਠਾਠਾ ਮਾਰਦਾ ਹੈ। ਸੰਤ ਸਦਾ ਰੱਬੀ ਜੀਵਨ ਦੇ ਅੰਮ੍ਰਿਤ ਨਾਲ ਭਰੇ ਰਹਿੰਦੇ ਹਨ, ਇੱਥੇ ਤੋਟ ਕਦੀ ਨਹੀਂ ਪੈਂਦੀ। ਇੱਥੇ ਦਮਾਂ ਦੀ ਕਿਸ਼ਤੀ ਰੱਬੀ ਲਹਿਰਾਂ ਉੱਪਰ ਵਾਹਿਗੁਰੂ ਧੰਨ ਗੁਰੂ ਨਾਨਕ ਕੂਕਦੀ ਕਦੀ ਆਰ ਜਾਂਦੀ ਹੈ ਅਤੇ ਕਦੀ ਪਾਰ ਆਉਂਦੀ ਹੈ। ਸਿੱਖ ਫਕੀਰ ਦੇ ਹਿਰਦੇ ਵਿੱਚ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਨਿੱਤ ਅਵਤਾਰ ਫੇਰੇ ਮਾਰਦਾ ਹੈ। ਸਰੀਰ ਵਾਲੇ ਗੁਰਮੁਖ ਸੰਤ ਅਸ਼ਰੀਰੀ ਸੰਤਾਂ ਦੇ ਪ੍ਰਤੀਨਿਧ ਹੁੰਦੇ ਹਨ। ਸਤਿਗੁਰੂ ਨਾਨਕ ਜੀ ਨੂੰ ਮਿਲਣ ਦਾ ਰਸਤਾ ਗੁਰਮੁਖ ਸੰਤਾਂ ਦੇ ਚਰਨ ਫੜ ਕੇ ਬਾਣੀ ਦੀ ਸ਼ਰਨ ਜਾਣਾ, ਬਾਣੀ ਦੀ ਸ਼ਰਨ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦਰਗਾਹ ਹਾਜ਼ਰ ਹੋਣਾ ਤੇ ਫਿਰ ਉਤਲਿਆਂ ਦੇ ਦਰਬਾਰ ਪਹੁੰਚਣਾ ਹੈ। ਇਹਨਾਂ ਮਦਦਗਾਰਾਂ ਸਤਸੰਗੀਆਂ ਨੂੰ ਮਿਲਣਾ, ਕਦੇ ਕਿਸੇ ਦੇ ਪਰਾਂ ਤੇ ਕਦੇ ਕਿਸੇ ਦੇ ਪਰਾਂ ਤੇ, ਧੁਰ ਕਲਗੀਆਂ ਵਾਲੇ ਦੀ ਇਕਾਲੀ ਦਰਗਾਹ ਵਿੱਚ ਅੱਪੜਨਾ, ਬੜੀ ਦੂਰ ਦੀ ਮੰਜ਼ਿਲ ਸਤਿਗੁਰਾਂ ਨੇ ਕਦਮ ਕਦਮ ਤੇ ਮੁਕਾਈ ਹੋਈ ਹੈ। ਸਭ ਕੁਛ ਨੇੜੇ ਹੋ ਗਿਆ ਹੈ। ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆਂ ਦਸਾਂ ਪਾਤਸ਼ਾਹੀਆਂ ਦੇ ਦੀਦਾਰੇ ਹੁੰਦੇ ਹਨ। ਸੋ ਜੇ ਸਿੱਖੀ ਲੱਭ ਜਾਏ ਤਾਂ ਅਬਚਲੀ ਜੋਤ ਦਾ ਦੇਸ਼ ਲੱਭਾ, ਇੱਥੋਂ ਉੱਜੜ ਕੇ ਉੱਥੇ ਜਾ ਵਸਣ ਨਾਲ ਉਹ ਅਮੋਲਕ ਜੀਵਨ ਪ੍ਰਾਪਤ ਹੁੰਦਾ ਹੈ ਜਿਸ ਦੇ ਤਰਲੇ ਐਮਰਸਨ ਜਿਹੇ ਸੰਸਾਰ ਦੇ ਉੱਚੇ ਤੇ ਪਹਿਲੇ ਦਰਜੇ ਦੇ ਬੁੱਧੀਮਾਨ ਲੋਕ ਲੈ ਰਹੇ ਹਨ। ਜਿੰਨੀਆਂ ਅਤੇ ਜਿਸ ਪ੍ਰਕਾਰ ਦੀਆਂ ਲੋੜਾਂ ਕਵੀਆਂ ਦੀ ਸੁਰਤ ਨੂੰ ਉੱਚਾ ਕਰਨ ਤੇ ਉਕਸਾਵੇ ਵਾਸਤੇ ਚਾਹੀਏ, ਗੁਰਮੁਖ ਸੰਤਾਂ ਨੂੰ ਓਨੀਆਂ ਲੋੜਾਂ ਨਹੀਂ। ਜੇ ਉਹ ਸਮਾਨ ਹੋਣ ਤਾਂ ਚੰਗਾ, ਜੇ ਨਾ ਹੋਣ ਤਾਂ ਚੰਗਾ। ਸੰਤਾਂ ਦੀ ਸੁਰਤ ਸਤਿਗੁਰੂ ਨੇ ਆਜ਼ਾਦ ਕੀਤੀ ਹੋਣਦੀ ਹੈ। ਭਾਈ ਮਨੀ ਸਿੰਘ ਹੋਰਾਂ ਦੀ ਸੁਰਤ ਬੈਲੂਨ ਵਾਂਗ ਉੱਠਦੀ ਹੀ ਚੱਲੀ ਗਈ। ਜਿਉਂ ਜਿਉਂ ਜਲਾਦ ਸਰੀਰ ਦੇ ਟੁਕੜੇ ਕਰਦਾ ਗਿਆ, ਪੱਕੀ ਹੋਈ ਨਾਮ ਰੰਗ ਵਿੱਚ ਰੰਗੀ ਸੁਰਤ ਉਡਾਰੀ ਮਾਰਦੀ ਗਈ। ਸਿੱਖ ਨਾਮ ਦੇ ਰਸੀਏ ਅਤੇ ਜਾਗੀ ਹੋਈ ਸੁਰਤ ਵਾਲੇ ਫਕੀਰ ਹੋਏ ਹਨ। ਜਿੰਨੇ ਸ਼ਹੀਦ ਹੋਏ ਹਨ ਸਭ ਦੀ ਸੁਰਤ ਇੰਨੀ ਪੱਕ ਚੁੱਕੀ ਸੀ ਕਿ ਚਰਖੜੀਆਂ ਤੇ ਚੜ ਕੇ ਤੇ ਸਰੀਰ ਦਾ ਕੀਮਾ ਕੀਮਾ ਕਰਾਉਣ ਵਿੱਚ ਉਖੜਦੀ ਨਹੀਂ ਸੀ। ਇਹੋ ਜਿਹਾ ਲਗਾਤਾਰ ਪ੍ਰਕਾਸ਼ ਸੀ ਤੇ ਇਹੋ ਜਿਹਾ ਉੱਚਾ ਸੁੰਦਰ ਜੀ ਦਾ ਸੁੰਦਰ ਦੇਸ਼ ਸੀ ਜਿਸ ਦੇ ਰਸ ਵਿੱਚ ਸੂਲੀ ਦੀਆਂ ਚੋਬਾਂ ਦਾ ਪਤਾ ਹੀ ਨਹੀਂ ਸੀ ਲੱਗਦਾ। ਐਮਰਸਨ ਉਹਨਾਂ ਨੇਮਾਂ ਨੂੰ ਦੱਸਣ ਦਾ ਹੀਆ ਕਰਦਾ ਹੈ ਜਿਨ੍ਹਾਂ ਨਾਲ ਸੁਰਤ ਰਸ ਤੇ ਚੜਾਓ ਵਿੱਚ ਰਹੇ, ਪਰ ਨਾ ਉਹ ਆਪ ਜਾਣਦਾ ਹੈ ਅਤੇ ਨਾ ਹੀ ਸਾਨੂੰ ਦੱਸ ਸਕਦਾ ਹੈ। ਉਸਦਾ ਸਾਰਾ ਲੇਖ ਇੱਕ ਹੋਕਾ ਹੈ ਕਿ ਹਾਏ ਕਿਸੇ ਤਰ੍ਹਾਂ ਉਹ ਚੀਜ਼ ਲੱਭੇ ਜਿਸ ਦੇ ਅੰਦਰ ਹੋਣ ਨਾਲ ਜੇ ਅਸੀਂ ਸ਼ੇਰਾਂ ਦੇ ਅੱਗੇ ਸੁੱਟੇ ਜਾਈਏ ਤੇ ਮਸਤ ਹਾਥੀ ਸਾਡੇ ਪਰ ਛੱਡੇ ਜਾਣ ਤਾਂ ਦੋਵੇਂ ਆ ਕੇ ਸਾਡੇ ਪੈਰ ਚੁੰਮਣ। ਹਾਂਜੀ, ਧੁੱਪ ਵੇਲੇ ਸੱਪ ਸਾਡੀਆਂ ਛਤਰੀਆਂ ਪਕੜਨ, ਤੇ ਜੇ ਸਾਨੂੰ ਦੋਹਾਂ ਪਹਾੜਾਂ ਵਿੱਚ ਬੰਦ ਕਰ ਦਿੱਤਾ ਜਾਏ ਤਾਂ ਅਸੀਂ ਕਦੀ ਕੈਦ ਹੋ ਹੀ ਨਾ ਸਕੀਏ। ਹਾਂਜੀ, ਗੁਰਮੁਖ ਸੰਤਾਂ ਦੇ ਇਲਾਹੀ ਜੀਵਨ ਦਾ ਟੁਕੜਾ ਮੰਗਣ ਵਾਲਾ ਐਮਰਸਨ ਮੈਨੂੰ ਤਾਂ ਹੱਥ ਬੱਧੇ ਸਾਈਂ ਦੀ ਦਰਗਾਹ ਤੇ ਖਲੋਤਾ ਮਲੂਮ ਹੁੰਦਾ ਹੈ। ਸਤਿਗੁਰਾਂ ਦੀ ਫਕੀਰੀ ਢਾਈ ਅੱਖਰੀ ਫਕੀਰੀ ਹੈ। ਹਾਂਜੀ, ਸਤਿਗੁਰਾਂ ਦੀ ਫਕੀਰੀ ਢਾਈ ਅੱਖਰੀ ਫਕੀਰੀ ਹੈ ਅਤੇ ਇਸ ਫਕੀਰੀ ਜੀਵਨ ਦੀਆਂ ਲੋੜਾਂ ਵੀ ਢਾਈ ਅੱਖਰੀਆਂ ਹਨ। ਫਕੀਰੀ ਤਾਂ ਇਹ ਹੈ ਕਿ ਸਿਮਰਨ ਤੇ ਧਿਆਨ ਦੇ ਦੋ ਅੱਖਰ ਤੇ ਅੱਧਾ ਹਰਫ ਅਲਿਪਤ ਰਹਿਣ ਦਾ ਪੜਨਾ, ਤੇ ਤ੍ਰੈ ਲੋੜਾਂ ਕੁੱਲੀ ਜੁੱਲੀ ਤੇ ਗੁੱਲੀ, ਇੱਕ ਘਰ ਇੱਕ ਪਹਿਨਣ ਦਾ ਬਸਤਰ ਤੇ ਇੱਕ ਖਾਣ ਨੂੰ ਰੋਟੀ। ਇਹਨਾਂ ਤ੍ਰੈ ਸਮਾਨਾਂ ਦੇ ਨਾਨਾ ਰੰਗ ਫਕੀਰਾਂ ਸੰਤਾਂ ਦੀ ਆਪਣੀ ਆਪਣੀ ਮੌਜ ਅਤੇ ਸੁਰਤ ਦੀ ਖੁਸ਼ੀ ਅਨੁਸਾਰ ਹਨ। ਐਮਰਸਨ ਨੇ ਜਿਹੜਾ ਇਸ਼ਾਰਾ ਕੀਤਾ ਹੈ ਕਿ ਮੈਨੂੰ ਅਬਚਲੀ ਜੋਤ ਦਾ ਜੀਵਨ ਇੱਕ ਖਮੀਰ ਜਿਹਾ ਦਿਸਦਾ ਹੈ, ਉਹ ਮੈਨੂੰ ਬਹੁਤ ਚੰਗਾ ਲੱਗਾ ਹੈ। ਹਾਂਜੀ, ਸਤਿਗੁਰਾਂ ਨੇ ਸਿਮਰਨ ਦਾ ਪਹਿਲਾ ਕਦਮ ਹੀ ਖਮੀਰ ਦੇ ਅਸੂਲ ਪਰ ਰੱਖਿਆ ਹੈ। ਸਿਮਰਨ ਜੀਵਨ ਇਲਾਹੀ ਜੀਵਨ ਦਾ ਦੂਜਾ ਨਾਮ ਹੈ। ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ। ਮੈਂ ਮੰਤਰ ਰਟਨ ਕਰਦੇ ਕਈ ਲੋਕ ਨਿਰੇ ਘਾਹ ਦੇ ਢੇਰਾਂ ਵਾਂਗ ਸੜਦੇ ਤੱਕੇ, ਤਾਂ ਤੇ ਫੋਕਾ ਤੇ ਜੋਤੋਂ ਟੁੱਟਵਾਂ ਰਟਨ ਸਿਮਰਨ ਨਹੀਂ। ਇਹ ਸਿਮਰਦੇ ਨਹੀਂ ਹਨ, ਕੇਵਲ ਰੀਸ ਕਰਦੇ ਹਨ। ਸਿਮਰਨ ਤਾਂ ਸਤਿਗੁਰੂ ਨਾਨਕ ਜੀ ਦਾ ਬਾਣੀ ਰੂਪ ਹੈ। ਸਿਮਰਨ ਜੋ ਕਰਦਾ ਹੈ ਉਹ ਸਤਿਗੁਰਾਂ ਦੇ ਰੂਪ ਵਿੱਚ ਜੀਵਦਾ ਹੈ। ਜੀਵਨ ਰੂਪ ਸਿਮਰਨ ਪ੍ਰਭ ਤੇਰਾ, ਤੇ ਹਾਂਜੀ ਇਹ ਜੀਵਨ ਖਮੀਰ ਦੇ ਅਸੂਲਾਂ ਤੇ ਹੁੰਦਾ ਹੈ ਤੇ ਪਲਦਾ ਹੈ। ਗੁਰਮੁਖ ਸੰਤਾਂ ਦੇ ਸਿਮਰਨ ਵਾਲੇ ਜੀਵਨ ਦਾ ਟੋਟਾ ਜੇ ਲੱਭੇ ਔਰ ਉਸ ਦਾ ਖਮੀਰ ਜੇ ਸਾਨੂੰ ਲੱਗੇ ਤਾਂ ਸਾਡੇ ਅੰਦਰ ਦਮ ਬਦਮ ਨਾਮ ਜਾਰੀ ਹੋ ਜਾਂਦਾ ਹੈ। ਤਦ ਸਾਡਾ ਜੀਵਨ ਸਿਮਰਨ ਦਾ ਜੀਵਨ ਬਣ ਸਕਦਾ ਹੈ। ਅੱਠ ਪਹਿਰੀ ਨਾਮ ਦਾ ਜਾਰੀ ਰਹਿਣਾ, ਇਹ ਉਹ ਲਗਾਤਾਰਤਾ ਹੈ ਜਿਸ ਦੀ ਚਾਹ ਐਮਰਸਨ ਨੇ ਪ੍ਰਗਟ ਕੀਤੀ ਹੈ। ਐਮਰਸਨ ਲਗਾਤਾਰਤਾ ਨੂੰ ਲੱਭਦਾ ਹੈ, ਪਰ ਉਸਨੂੰ ਪਤਾ ਨਹੀਂ ਕਿ ਲਗਾਤਾਰਤਾ ਸਿਮਰਨ ਬਿਨਾਂ ਹੋ ਹੀ ਨਹੀਂ ਸਕਦੀ। ਸਤਿਗੁਰਾਂ ਦੇ ਮਾਰਗ ਵਿੱਚ ਇਲਾਹੀ ਜੀਵਨ ਦੀ ਲਗਾਤਾਰ ਬੱਤੀ ਬਿਨਾਂ ਸਿਮਰਨ ਦੇ ਨਹੀਂ ਬਲ ਸਕਦੀ। ਸਿਮਰਨ ਦਾ ਜੀਵਨ ਉਤਲਿਆਂ ਨਾਲ ਦਮ ਬਦਮ ਪਰੋਏ ਸੰਤਾਂ ਕੋਲੋਂ ਮਿਲ ਸਕਦਾ ਹੈ। ਤੇ ਹਾਂ ਜੀ, ਇਸ ਜੀਵਨ ਦਾ ਲਗਾਤਾਰ ਰਹਿਣਾ ਇਹ ਸਤਿਗੁਰਾਂ ਦੇ ਅਟਲ ਅਤੇ ਰੱਬੀ ਬਿਰਦ ਦੇ ਨੇਮ ਦੀ ਪਾਲਣਾ ਹੈ। ਤੇ ਹਾਂ ਜੀ, ਆਦ ਵਿੱਚ ਇਸ ਸਿਮਰਨ ਦੇ ਖਮੀਰੀ ਜੀਵਨ ਨੂੰ ਪਾਲਣ ਵਾਸਤੇ, ਰੱਛਿਆ ਵਾਸਤੇ ਸਭ ਪ੍ਰਕਾਰ ਦੀ ਰੱਛਿਆ ਦੀ ਲੋੜ ਹੈ, ਜੋ ਸਤਿਗੁਰੂ ਸਿਮਰਨ ਵਾਲੇ ਨੂੰ ਛੱਤ ਪਾੜ ਕੇ ਦਿੰਦਾ ਹੈ। ਤੇ ਸਿਮਰਨ ਦੇ ਜੀਵਨ ਉੱਤੇ ਸੱਚੀ ਮੁੱਚੀ ਦੇ ਫਰਿਸ਼ਤਿਆਂ ਅਤੇ ਦੇਵੀ ਦੇਵਤਿਆਂ ਦਾ ਪਹਿਰਾ ਹੁੰਦਾ ਹੈ। ਸਤਿਗੁਰਾਂ ਦੇ ਘਰ ਦੀ ਮਹਿਮਾ ਸਿਮਰਨ ਨਾਲ ਆਰੰਭ ਹੋ ਗਈ। ਰੂਹ ਧੰਨ ਗੁਰੂ ਵਾਹਿਗੁਰੂ ਦਾ ਗੀਤ ਗਾਉਂਦੀ ਮਿੱਟੀ ਹੱਡੀ ਮਾਸ ਦੀਆਂ ਦੀਵਾਰਾਂ ਥੀ ਬਾਹਰ ਨਿਕਲ ਖਲੋਂਦੀ ਹੈ। ਮੈਨੂੰ ਸਿਮਰਨ ਵਾਲੇ ਦੀ ਪਹਿਲੀ ਉਡਾਰੀ ਵੈਸੇ ਹੀ ਸੋਹਣੀ ਤੇ ਚੰਗੀ ਲੱਗਦੀ ਹੈ, ਜੈਸੀ ਕਿ ਨਿੱਕੇ ਜੇ ਚਿੜੀ ਦੇ ਬੋਟ ਦੀ ਪਹਿਲੀ ਉਡਾਰੀ। ਹਾਂ ਜੀ, ਸਿੱਖ ਫਕੀਰ ਬੇਹੰਗਮੀ ਮਾਰਗ ਤੇ ਚੱਲਣ ਵਾਲੇ ਲੋਕ ਹਨ। ਜਦ ਨਾਮ ਦੇ ਖੰਭ ਨਿਕਲ ਪੈਂਦੇ ਹਨ, ਤਦ ਇਹ ਉਹਨਾਂ ਆਕਾਸ਼ਾਂ ਵਿੱਚ ਉੱਡਦੇ ਹਨ ਜਿਨ੍ਹਾਂ ਦੇ ਚਾਨਣ ਨਾਲ ਕਵੀ ਹੋਰਾਂ ਦੇ ਅਕਲ ਦੇ ਪਰ ਸੜਨ ਲੱਗ ਜਾਂਦੇ ਹਨ। ਹਾਂ ਜੀ, ਸਿਮਰਨ ਦਾ ਜੀਵਨ ਖਮੀਰ ਦਾ ਜੀਵਨ ਹੈ। ਇਹ ਖਮੀਰ ਗੁਰਸਿੱਖਾਂ ਪਾਸੋਂ ਮਿਲਦਾ ਹੈ। ਤਦੇ ਤਾਂ ਆਏ ਮਿਲ ਗੁਰਸਿੱਖ ਆਏ ਮਿਲ ਦੀ ਪ੍ਰਾਰਥਨਾ ਸਤਿਗੁਰਾਂ ਨੇ ਸਿਖਾਈ ਹੈ। ਬਿਨਾਂ ਗੁਰਸਿੱਖਾਂ ਗੁਰਮੁਖਾਂ ਦੇ ਖਮੀਰ ਦਿੱਤੇ ਸਿੱਖੀ ਨਹੀਂ ਮਿਲ ਸਕਦੀ। ਅੰਮ੍ਰਿਤ ਛਕਾਉਣਾ ਇਸੇ ਗੁੱਝੇ ਖਮੀਰ ਦੀ ਰਾਸ ਦੇਣੀ ਹੈ। ਤੇ ਹਾਂ ਜੀ, ਸਿੱਖਾਂ ਦੀ ਪਹਿਲੀ ਲੋੜ ਸਿਮਰਨ ਦੇ ਖਮੀਰ ਦੀ ਦਾ ਹੀ ਜੀਵਨ ਹੈ। ਹਾਂਜੀ, ਦੂਜਾ ਹੈ ਧਿਆਨ। ਸਿੱਖ ਫਕੀਰ ਦਾ ਧਿਆਨ ਸੌਖਾ ਹੈ। ਬੈ ਖਰੀਦ ਕਿਆ ਕਰੇ ਚਤੁਰਾਈ, ਇਹ ਜੀਓ ਪਿੰਡ ਸਭ ਥਾਰੇ। ਹਾਂਜੀ, ਸਿੱਖਾਂ ਦਾ ਧਿਆਨ ਪ੍ਰੀਤ ਨਿਰੰਕਾਰੀ ਵਿੱਚ ਨਸ਼ਟ ਹੋਣ ਦਾ ਨਾਮ ਹੈ। ਸਿੱਖਾਂ ਦਾ ਧਿਆਨ ਪ੍ਰੀਤ ਨਿਰੰਕਾਰੀ ਵਿੱਚ ਨਸ਼ਟ ਹੋਣ ਦਾ ਨਾਮ ਹੈ। ਹੱਡੀ ਮਾਸ ਚਮੜਾ ਲਹੂ ਮਿਜ ਮਨ ਬੁੱਧ ਅਹੰਕਾਰ ਅਤੇ ਕਾਮ ਕ੍ਰੋਧ ਲੋਭ ਮੋਹ ਇਹਨਾਂ ਸਭਨਾਂ ਨੂੰ ਮੋੜ ਮੋੜ ਸਤਿਗੁਰੂ ਦੀ ਪ੍ਰੀਤ ਦੇ ਰੰਗਾਂ ਵਿੱਚ ਰੰਗਣ ਚਾੜਨੀ, ਇਹ ਸਿੱਖਾਂ ਦਾ ਧਿਆਨ ਹੈ। ਜਿਉਂਦੇ ਮੋਏ ਹੋਏ ਦਾ ਨਾਮ ਸਿੱਖ ਹੈ। ਸਤਿਗੁਰਾਂ ਦਾ ਬੈ ਖਰੀਦ ਗੋਲਾ ਬਣਨ ਦਾ ਨਾਮ ਸਿੱਖ ਹੈ। ਭਾਈ ਮੰਝ ਜੀ ਦੀ ਸਾਖੀ ਯਾਦ ਕਰੋ। ਸਿੱਖੀ ਧਿਆਨ ਸਤਿਗੁਰਾਂ ਦਾ ਹੋ ਰਹਿਣ ਦਾ ਨਾਮ ਹੈ। ਤੇ ਅਖੰਡਾਕਾਰ ਪ੍ਰੀਤਮ ਸਤਿਗੁਰਾਂ ਤੋਂ ਨਾ ਵਿਛੜਨਾ ਹੀ ਧਿਆਨ ਹੈ। ਤੀਸਰਾ ਇਹ ਕਿ ਜਿਹੜਾ ਸਤਿਗੁਰਾਂ ਦਾ ਸਿੱਖ ਹੋਇਆ, ਉਸ ਦੀ ਕਿਸ਼ਤੀ ਦੇ ਰੱਸੇ ਸੰਸਾਰ ਨਾਲੋਂ ਮਾਲਕਾਂ ਨੇ ਇੱਕਦਮ ਖੋਲ ਦਿੱਤੇ ਜਾਣੋ। ਨਾ ਮੈਂ ਕਿਸੇ ਦਾ ਨਾ ਮੇਰਾ ਕੋਈ ਜਿਹਾ ਕੋਰਾ ਬਣਨਾ ਜ਼ਰੂਰੀ ਹੈ, ਪਰ ਅੰਦਰੋਂ ਦੁਨੀਆਂ ਵਾਲੇ ਕਿਸੇ ਨਾਲ ਪ੍ਰੀਤ ਨਹੀਂ ਲਾਉਣੀ ਅਤੇ ਨਾ ਹੀ ਰਿਸ਼ਤੇਦਾਰੀ ਦੀਆਂ ਰੱਸੀਆਂ ਕੱਸਣੀਆਂ ਹਨ। ਹਾਂਜੀ, ਸਿੱਖੀ ਫਕੀਰੀ ਬੜੀ ਨਾਜ਼ਕ ਅਵਸਤੂ ਹੈ, ਜਿਹੜੀ ਵਸਤੂਆਂ ਦੇ ਛੋਹ ਜਾਣ ਨਾਲ ਮੈਲੀ ਹੋ ਜਾਂਦੀ ਹੈ। ਸਿੱਖ ਫਕੀਰਾਂ ਨੂੰ ਦੁਨੀਆਂ ਨਾਲ ਹੋਂਧਾਰੀ ਲੋਕਾਂ ਵਾਂਗ ਨੇਕੀ ਕਰਨ ਦਾ ਬੁਖਾਰ ਕਦੀ ਨਹੀਂ ਚੜਦਾ। ਹਾਂਜੀ, ਸਿੱਖ ਫਕੀਰਾਂ ਨੂੰ ਦੁਨੀਆਂ ਨਾਲ ਹੋਂਧਾਰੀ ਲੋਕਾਂ ਵਾਂਗ ਨੇਕੀ ਕਰਨ ਦਾ ਬੁਖਾਰ ਕਦੀ ਨਹੀਂ ਚੜਦਾ। ਉਹਨਾਂ ਦੀਆਂ ਅੱਖਾਂ ਸਭ ਦੇ ਪਿੱਛੇ ਰੱਬ ਖੜੋਤਾ ਤੱਕਦੀਆਂ ਹਨ, ਇਸ ਵਾਸਤੇ ਅਲਿਪਤ ਹੋ ਰਹਿੰਦੇ ਹਨ। ਇਹ ਇੱਕ ਤੰਗ ਜਿਹਾ ਰਾਹ ਹੈ, ਪਰ ਜੋਤ ਨਿਰੰਕਾਰੀ ਦੇ ਅਬਿਚਲ ਨਗਰ ਨੂੰ ਇਹੋ ਹੀ ਰਾਹ ਜਾਂਦਾ ਹੈ। ਅਸਲ ਵਿੱਚ ਇਹ ਅਲਿਪਤ ਵਰਤੀ ਹੀ ਸੰਸਾਰ ਦਾ ਭਲਾ ਕਰਨੇ ਹਾਰੇ ਹਨ। ਹਾਂਜੀ, ਇਹ ਦੁਨੀਆਂ ਦਾ ਭਲਾ ਕਰਨ ਵਾਲੇ ਅਬਿਚਲ ਨਗਰ ਪਹੁੰਚੇ ਤੇ ਉੱਥੋਂ ਦੇ ਵਾਸੀ ਹੋਏ, ਪਰ ਹਾਂ, ਉਹਨਾਂ ਦੇ ਨਾਮਾਂ ਤੇ ਨਿਸ਼ਾਨਾਂ ਦੀ ਜਗਤ ਦੇ ਇਤਿਹਾਸ ਬਣਾਉਣ ਵਾਲਿਆਂ ਨੂੰ ਖਬਰ ਨਹੀਂ। ਸੰਸਾਰ ਦਾ ਅਸਲੀ ਭਲਾ ਕਰਨ ਵਾਲੇ ਗੁਫਾ ਵਿੱਚੋਂ ਨਿਕਲ ਕੇ ਸੂਲੀਆਂ ਪਰ ਚੜ ਗਏ ਤੇ ਉਹਨਾਂ ਦੇ ਸੀਸ ਜਿਨ੍ਹਾਂ ਦਾ ਭਲਾ ਕਰਨ ਆਏ ਉਹਨਾਂ ਦੀਆਂ ਤਲਵਾਰਾਂ ਨੇ ਉਡਾਏ। ਲੋਕੀ ਪਰ ਉਪਕਾਰ ਨੂੰ ਉੱਠ ਭੱਜਦੇ ਹਨ ਜਿਵੇਂ ਥੁੱਕਾਂ ਨਾਲ ਵੜੇ ਪੱਕ ਜਾਣਗੇ। ਲੋਕੀ ਭਾਈਚਾਰਾ ਸੋਸਾਇਟੀ ਬਣਾਉਣ ਦੇ ਯਤਨਾਂ ਵਿੱਚ ਹਨ, ਪਰ ਸੱਚ ਤਾਂ ਇਹ ਹੈ ਕਿ ਜਿੱਥੇ ਇੱਕ ਆਦਮੀ ਦੇ ਬਣਾਉਣ ਵਾਸਤੇ ਮਿੰਟ ਮਿੰਟ ਧੁਰ ਦਰਗਾਹੋਂ ਸੁਨੇਹੇ ਆਉਂਦੇ ਹਨ, ਘੰਟੀ ਘੜਿਆਲ ਵੱਜਦੇ ਹਨ, ਕਈ ਫਰਿਸ਼ਤੇ ਦੇਵਤੇ ਛਾਇਆ ਰੱਖਦੇ ਹਨ, ਤੇ ਫੇਰ ਅਨੇਕਾਂ ਜਨਮਾਂ ਪਿੱਛੋਂ ਇੱਕ ਰੂਹ ਤਿਆਰ ਹੁੰਦੀ ਹੈ। ਇਸੇ ਕਾਰਨ ਸੱਚ ਦੇ ਅਭਿਲਾਖੀ ਸਿਮਰਨ ਵਾਲੇ ਦੁਨੀਆਂ ਥੀ ਸਦਾ ਅਲਿਪਤ ਰਹਿੰਦੇ ਹਨ। ਸਾਚ ਨਾਮ ਮੇਰਾ ਮਨ ਲਾਗਾ, ਲੋਗਨ ਸਿਓ ਮੇਰਾ ਠਾਠਾ ਬਾਗਾ, ਬਾਹਰ ਸੂਤ ਸਗਲ ਸਿਓ ਮੌਲਾ, ਅਲਿਪਤ ਰਹੋ ਜੈਸੇ ਜਲ ਮੈਂ ਕੌਲਾ ਰਹਾਓ। ਮੁੱਖ ਕੀ ਬਾਤ ਸਗਲ ਸਿਓ ਕਰਤਾ, ਜੀ ਸੰਗ ਪ੍ਰਭ ਆਪਣਾ ਤਰਤਾ, ਦੀਸ ਆਵਤ ਹੈ ਬਹੁਤ ਪਿਹਾਲਾ, ਸਗਲ ਚਰਨ ਕੀ ਇਹ ਮਨ ਰਾਲਾ, ਨਾਨਕ ਜਨ ਗੁਰ ਪੂਰਾ ਪਾਇਆ, ਅੰਤਰ ਬਾਹਰ ਏਕ ਦਿਖਾਇਆ। ਜਿਸ ਗੁਰਸਿੱਖ ਨੇ ਉੱਪਰਲੇ ਢਾਈ ਅੱਖਰ ਪੜ੍ਹ ਲਏ, ਹਾਂਜੀ ਸਿਮਰਨ ਧਿਆਨ ਤੇ ਅਲਿਪਤ ਵਰਤਣ ਦੇ ਢਾਈ ਅੱਖਰ ਜਿਸ ਗੁਰਸਿੱਖ ਨੇ ਪੜ੍ਹ ਲਏ, ਉਸਦੀ ਸੁਰਤ ਇੱਕ ਖਾਸ ਅੰਦਾਜ਼ੇ ਵਿੱਚ ਰਹਿੰਦੀ ਹੈ, ਆਪਣੇ ਕੇਂਦਰ ਤੋਂ ਹੇਠ ਕਦੀ ਨਹੀਂ ਆਉਂਦੀ। ਜੇ ਆਵੇ ਤਾਂ ਅੰਗ ਮੁੜ ਜਾਂਦੇ ਹਨ, ਬਿਮਾਰੀ ਜਿਹੀ ਚਿਮਟ ਜਾਂਦੀ ਹੈ। ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਮਿਲ ਲਾਏ, ਤੇ ਸਤਿਗੁਰੂ ਦੀ ਮਿਹਰ ਨਾਲ, ਸਤਸੰਗ ਨਾਲ, ਉਹਨਾਂ ਦੇ ਪਿਆਰ ਨਾਲ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਨਾਲ ਚੱਟ ਫੇਰ ਆਪਣੀ ਉਚਾਈ ਤੇ ਜਾ ਪਹੁੰਚਦੀ ਹੈ। ਜਿਵੇਂ ਕਵੀਆਂ ਦੀ ਸੁਰਤ ਕਿਸੇ ਕਿਸੇ ਵੇਲੇ ਚੜ੍ਹਦੀ ਹੈ, ਇਸ ਤੋਂ ਉਲਟ ਸੰਤਾਂ ਦੀ ਸੁਰਤ ਕਿਸੇ ਵਿਰਲੇ ਵੇਲੇ ਹੀ ਆਪਣੇ ਮੁਕਰਰ ਅੰਦਾਜ਼ੇ ਥੀ, ਜਿਹੜਾ ਬੜਾ ਹੀ ਉੱਚਾ ਹੈ, ਹੇਠਾਂ ਆਉਂਦੀ ਹੈ, ਪਰ ਉਸੇ ਵੇਲੇ ਉਹਨਾਂ ਦੇ ਭਾਅ ਦੀ ਕਿਆਮਤ ਆ ਜਾਂਦੀ ਹੈ। ਨਾਮ ਦੇ ਰੱਸੀਆਂ ਲਈ ਘੜੀ ਘੜੀ ਦੇ ਘੜਿਆਲ ਹਨ, ਗਾਲਾਂ ਕੱਢਦੇ ਕੱਢਦੇ ਫੁੱਲ ਵਰਸਾਉਣ ਲੱਗ ਜਾਂਦੇ ਹਨ। ਫਕੀਰ ਦੀ ਤਾਬਿਆ ਬਾਦਸ਼ਾਹ ਅਤੇ ਸ਼ੇਰ ਦੀ ਤਾਬਿਆ ਵਰਗੀ ਹੁੰਦੀ ਹੈ, ਬੇਨਿਆਜ਼ ਹੁੰਦੀ ਹੈ, ਉਹ ਸਦਾ ਨਾਮ ਦੇ ਨਸ਼ੇ ਵਿੱਚ ਹੁੰਦਾ ਹੈ, ਇਸ ਨਸ਼ੇ ਦੀ ਤੋਟ ਨਹੀਂ। ਜਿਹੜਾ ਫਕੀਰ ਨਾਲ ਛੋਹ ਵੀ ਜਾਏ ਉਸਦਾ ਵੀ ਭਲਾ ਹੋ ਜਾਂਦਾ ਹੈ, ਜਿਉਂ ਚੰਦਨ ਨੂੰ ਛੋਹੋ ਤਾਂ ਖੁਸ਼ਬੋ ਹੀ ਦਿੰਦਾ ਹੈ। ਅਸਲੀ ਸਿੱਖੀ ਜ਼ਿੰਦਗੀ ਅਬਚਲੀ ਜੋਤ ਹੈ, ਦੁਨੀਆ ਉਸ ਨੂੰ ਤਰਸ ਰਹੀ ਹੈ, ਸਤਿਗੁਰੂ ਮਿਹਰ ਕਰਨ। ਅਸੀਂ ਦੁਨੀਆ ਦੇ ਧੰਦਿਆਂ ਵਿੱਚ ਨਾ ਫਸੀਏ, ਹਾਂਜੀ ਦੁਨੀਆ ਸਾਡੇ ਚਰਨ ਧੋਵੇ, ਤੇ ਅਸੀਂ ਜੋਤ ਦੀਆਂ ਮਿਸਾਲਾਂ ਹੋ ਕੇ ਸਾਰੇ ਸੰਸਾਰ ਉੱਪਰ ਚਾਨਣ ਕਰੀਏ। ਸਿੱਖੀ ਧਾਰਨ ਕਰਨੀ ਔਖੀ ਜ਼ਰੂਰ ਹੈ, ਪਰ ਹੈ ਉਹ ਚੀਜ਼ ਜਿਸ ਵਾਸਤੇ ਸਭ ਲੋਕ ਤੜਫ ਰਹੇ ਹਨ ਤੇ ਲੱਭਦੀ ਨਹੀਂ। ਸਾਨੂੰ ਦਰਗਾਹ ਦਾ ਪਤਾ ਹੈ, ਪਰ ਅਸੀਂ ਮੂਰਖ ਬਾਲਕਾਂ ਵਾਂਗ ਧਰਮਸਾਲ ਛੋੜ ਹਰਿਮੰਦਰ ਵੱਲ ਪਿੱਠ ਕਰ ਦੁਨੀਆਂ ਦੇ ਢਲਦੇ ਪਰਛਾਵਿਆਂ ਵੱਲ ਦੌੜਨਾ ਇੱਕ ਬੜੀ ਦਾਨਾਈ ਸਮਝ ਬੈਠੇ ਹਾਂ। ਮੇਰਾ ਪ੍ਰਯੋਜਨ ਇਹ ਨਹੀਂ ਕਿ ਅਸਾਂ ਜਾਨਵਰਾਂ ਵਾਂਗ ਜੰਗਲ ਕੱਛਣੇ ਹਨ, ਨਹੀਂ ਨਹੀਂ, ਸਾਡਾ ਘਰ ਹੋਣਾ ਹੈ, ਜਿਸ ਦਾ ਸਭ ਥੀ ਵੱਡਾ ਤੇ ਸੋਹਣਾ ਕਮਰਾ ਧਰਮਸ਼ਾਲ ਹੋਣੀ ਹੈ, ਜਿੱਥੇ ਸਾਡੇ ਸਤਿਗੁਰੂ ਦਾ ਦਰਬਾਰ ਹੋਣਾ ਹੈ, ਤੇ ਅਸਾਂ ਮਾਵਾਂ ਪੁੱਤਾਂ ਵੋਟੀਆਂ ਖਸਮਾਂ ਬਾਲਾਂ ਬੱਚਿਆਂ ਨੇ ਸਤਿਗੁਰੂ ਦੇ ਟਹਿਲੀਏ ਬਣ ਨਾਲ ਦੇ ਕਮਰੇ ਹੁਕਮ ਬੱਧੇ ਗੁਲਾਮਾਂ ਵਾਂਗ ਮਲਣੇ ਹਨ। ਉਹ ਘਰ ਜਿਸ ਦਾ ਡਰਾਇੰਗ ਹਾਲ ਧਰਮਸ਼ਾਲ ਹੈ, ਸਿੱਖ ਦਾ ਹੈ, ਨਹੀਂ ਸਿੱਖ ਸਤਿਗੁਰਾਂ ਦਾ ਪਹਿਲੇ ਤੇ ਹੋਰ ਸਭ ਕੁਛ ਪਿੱਛੋਂ। ਕੂੜੀਆਂ ਇੱਜ਼ਤਾਂ ਤੇ ਦੁਨੀਆਂ ਦੀਆਂ ਧੜੇ ਬੰਦੀਆਂ ਥੀ ਅਸਾਂ ਮੂੰਹ ਮੋੜਨਾ ਹੈ ਜੀ, ਅੰਦਰ ਬਾਹਰ ਸਤਿਗੁਰਾਂ ਦੀ ਧਰਮਸ਼ਾਲ ਦੀ ਸੇਵਾ ਕਰਨ ਵਾਸਤੇ ਅਸਾਂ ਜੀਣਾ ਹੈ ਜੀ। ਸਾਡੇ ਘਰਾਂ ਵਿੱਚ ਰਾਗ ਰੰਗ ਖੁਸ਼ੀਆਂ ਆਨੰਦ ਅਬਚਲੀ ਜੋਤ ਵਾਲੇ ਹੋਣੇ ਹਨ ਜੀ। ਸਤਿਗੁਰੂ ਮਿਹਰ ਕਰਨ, ਜੇ ਇਹ ਹੋਵੇ ਤਾਂ ਸਾਡਾ ਪੰਥ ਜਗਤ ਭਰ ਦੇ ਦੁੱਖੜੇ ਦੂਰ ਕਰਨ ਦੇ ਸਮਰੱਥ ਹੋਵੇ, ਸਤਿਗੁਰੂ ਸਹਾਈ ਹੋਵਣ। ਸੂਖ ਮਹਿਲ ਜਾਂ ਕੇ ਊਚ ਦੁਆਰੇ, ਤਾਂ ਮੈਂ ਵਾਸੈ ਭਗਤ ਪਿਆਰੇ, ਸਹਿਜ ਕਥਾ ਪ੍ਰਭ ਕੀ ਅਤ ਮੀਠੀ, ਵਿਰਲੇ ਕਾਹੂ ਨੇਤਰੋਂ ਡੀਠੀ ਰਹਾਓ। तह गीत नाद अखारे संगा ऊहा संत करे हर रंगा। तह मरण न जीवन सोग न हरखा साच नाम की अमृत वर्खा। गोहज कथा ए गुरते जानी नानक बोले हर हर वाणी। माई री पेख रही बिस्माद अनहद तुनी मेरा मन मोहयो अचरज ताके स्वाद। मात पिता बंदप है सोई मन हर को अहलाद साध संग गाए गुन गोबिंद बिन स्यो सब परमाद। डोरी लपट रही चरने संग प्रम पै सगले खाद एक आधार नानक जन किया बोहर ना जोन प्रमाद। आओ जी तू आओ हमारे हर जस श्रवण सुनामना तुद आवत मेरा मन तन हरिया हर जस तुम संग गावना। संत कृपा ते हृदय वासे दूजा पाओ मिटावना भगत दया ते बुद्ध परगासे दुर्मत दुख तजावना। दर्शन पेटत होत पुनीता पुनरप गर्भ ना पावना नौ निद रिद सिद्ध पाई जो तुमरे मन पावना। संत बिना मैं थाओ न कोई अवर न सूझे जावना मोहे निर्गुण को कोई न राखे संता संग समावना। कहो नानक गुर चलत दिखाया मन मदे हर हर रावना। कहो नानक गुर चलत दिखाया मन मदे हर हर रावना। वाहिगुरु जी का खालसा वाहिगुरु जी की फतेह।